राम श्री वाहेगुरु साहब जीओ चौपाई। अब मैं अपनी कथा बखानो, सब साधत जे बिद मुहे आनो। अब मैं अपनी कथा बखानो, सब साधत जे बिद मुहे आनो। हेमकुंट पर्वत है जहां, सप्त सरिंग शोभत है तहां। हेमकुंट पर्वत है जहां, सप्त सरिंग शोभत है तहां।
वाहिगुरु जी का खालसा, वाहिगुरु जी की फतेह। सतगुरु गरीब नवाज, सच्चे पातशाह जी दी साजी नवाजी, गुरु रूप साध संत जीओ। सहज श्री गुरु गोबिंद सिंह साहब, सच्चे पातशाह जी पवित्र रचन द्वारा संगत निहाल कर रहे हैं। कल सतगुरु गरीब नवाज सच्चे पातशाह जी ने जो बख्शिश की है, दूजे त्यौहार के अंदर वो जिस तरह यह सोड वंश पैदा हुई है दुनिया के विच, इसका नाम प्रचलित होया। सो जो अस तरीके होया है, उसने दक्ष प्रजापत दिन लड़कियों विहना किया। दिनता कदरू दित उत्ते अदिति दिनता तो गरड़ा से अरनाल पैदा होए, कदरू तो सत पैदा होए, अदिति तो दैत पैदा होए, अदिति तो देवते पैदा होए। अगे इन्हों वंश विच सूरज भी पैदा होया। सो समा आने अरघु राजा इन्होंने होया है, जिस तो रघुवंश नाम पै गया इन्हों का। अगे उसके आज राजा जो चंगा सूरमा सी, तंखधारी सी, और एक ऐसा समा आया हिंदू मती ने उसने रिहाया सी, उम्र पूरी होने तो उसने श्राप दिता सी, मात लोक विच आई सी, समा करके फिर परलोक में गई सी। उहदे वियोग करके दशरथ जी नूं राज दे के आज जिहड़ा राजा सी, तो हिंदू मती का जाप करता रहा सी। अगे दशरथ जी ने राज संभालना किया, तीन शादियां दशरथ जी दी होईयां, एक धड़ाम दे विच जो कुशल्या रामचंद्र दी माता, एक कई भरत दी माता, लक्ष्मण ते शत्रुघ्न जिहड़ा होया है। सो सुमित्रा तो माता का नाम है। सो ये लक्ष्मण ते शत्रुघ्न सुमित्रा दे पैदा होए तिन्ने। इन्होंने बड़ा भारी समा राज किया। जिस वेले जंग होया है, रामचंद्र जी ने मूर्छा लिया दिती सी, उस वेले सीता ने पाने सत नाल जिउंदा कीता सी। इसके दो पुत्र कुसु ते लहु होए हैं। अगे जिस तरह बाल्मीक ने कृपा की, तो सारा प्रसंग आएगा रामावतार के टाइम विच, जां जिथे इन्हां दी कथा आएगी। सो ये दोहां राजा ने बड़ा समा बतीत किया। कुसू दे नाम ते कसूर बदा, ते लहु ने अपने नाम के उपर लाहौर रचना किया। समा आने से ये परलोक तो चले गए। इन्हों की जी अगे वंश थी, इन्हों की आपस में लड़ाई पै गई। कुसु की वंश चकाल कित होया है, तो लहु की वंश चकाल राय होया है। तो बड़े भारी बली हुए हैं। जो लड़ाई हुई तो काल केत की वंश में, काल राय की वंश ने नगर विचों कढ़ दिता। सनौड़ विच जाके ये खालसा जी उत्ते रहे। सो सनौड़ रा देश के राजे की जी लड़की सी, उस दे नाल काल राय के वंश वाले जत वाले इन्होंने विआह करवाना किया। उन्होंने अगे पुत्र होया है सोढ़ी राय, उस तो नाम सोढ़ वंश चलिया है। जेड़े जेड़े पिछों पैदा होए वो अपने आप को सोढ़ी कहाउंदे रहे। तो इस तरह बैर विरोध बहुत वधने करके दोहां दी धरती जिहड़ी सी खुस गई। जेड़े कुसु दी वंश दे सन वो खालसा जी जाके कांसी दे विच बहुत चिर रहे। उत्थे चारे वेदां दा पाठ किया। अखीर समा पैण तो लहु दी वंश वालिया ने अपने एक दूत भेजिया। तो वेदां दे जिहड़े पाठी सन उन्होंने नाल लै के आए। इन्हां दे इलाके विच आ के चौहां वेदां दा पाठ सुनाउणा किया। जे साम वेद विच विलास दा भाग है, यजुर्वेद दे विच जग दा भाग है, ऋग्वेद दे विच ब्राह्मण भाग है, ते अथर्वबाण दे विच गीत भाग है। ये चौहां पाठां वेदां दा पाठ सुनाउण तों लहु दी वंश वाले जिहड़े सी खुश हो गए इन्हां बेदियां नूं। सो जिहड़े कुसु दी वंश वाले सन वेद पाठी होण करके बेदी ना हो पिया, इन्हां नूं राज दे दित्ता। इन्हां ने खुश हो के ਅੱਗੇ ਵਰ ਦਿੱਤਾ ਕਿ ਸਮਾਂ ਆਵੇਗਾ, ਤਿੰਨ ਦੇਵ ਸੁਣ ਤੋਂ ਉਪਰੰਤ ਚੌਥਾ ਦੇਵ ਸੁਣ ਕੇ ਤੁਸਾਂ ਸਾਨੂੰ ਰਾਜ ਦਿੱਤਾ। ਇਸੇ ਤਰ੍ਹਾਂ ਹੀ ਕਲਯੁੱਗ ਦੇ ਸਮੇਂ ਵਿੱਚ ਜੋ ਵਿਆਸ ਮੁਨੀ ਜੀ ਨੇ ਭਵਿੱਖ ਪੁਰਾਣ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਹੋਣ ਦਾ ਜ਼ਿਕਰ ਕੀਤਾ ਹੈ, ਉਸ ਲਈ ਇਹਨਾਂ ਨੂੰ ਕੁਝ ਵਿਆਸ ਸੀ, ਉਸ ਨੂੰ ਮੁੱਖ ਰੱਖ ਕੇ ਇਹਨਾਂ ਨੇ ਕਿਹਾ ਕਿ ਸਮਾਂ ਆਵੇਗਾ, ਤਿੰਨ ਪੀੜ੍ਹੀਆਂ ਜਾਂ ਤਿੰਨ ਥਾਵਾਂ ਅਸੋ ਗੁਰਤਾ ਗੱਦੀ ਦੇ ਮਾਲਕ ਅਸੀਂ ਹੋਵਾਂਗੇ, ਅੱਗੇ ਚੌਥੀ ਪੀੜ੍ਹੀ ਵਿੱਚ ਤੁਹਾਨੂੰ ਗੁਰਤਾ ਗੱਦੀ ਦੇਵਾਂਗੇ। ਉਹ ਸਮਾਂ ਖਾਲਸਾ ਜਿਸ ਵੇਲੇ ਆਇਆ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਮਾਲਕ ਬਣੇ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਰੂਪ ਜਾਣ ਕੇ ਮੰਨਿਆ ਹੈ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਰੂਪ ਜਾਣ ਕੇ ਮੰਨਿਆ ਹੈ, ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਅਮਰਦਾਸ ਸਾਹਿਬ ਰੂਪ ਜਾਣ ਕੇ ਮੰਨਿਆ ਹੈ, ਉਹਨਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਅੱਗੇ ਹੋਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੰਗਤਾਂ ਨੇ ਗੁਰੂ ਅੰਗਦ ਰੂਪ ਜਾਣਿਆ ਹੈ, ਅਤੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਰੂਪ ਸਮਝਿਆ ਹੈ, ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਰੂਪ ਸਮਝਿਆ ਹੈ, ਜਿਹੜੇ ਸ੍ਰੇਸ਼ਟ ਪੁਰਸ਼ ਹਨ ਉਹਨਾਂ ਨੇ ਜਾਣਿਆ ਹੈ, ਜਿਹੜੇ ਮੂਰਖ ਸੀ ਉਹ ਪੱਖਵਾਦ ਵਿੱਚ ਪੈ ਰਹੇ, ਇਹ ਦੇਦੀ ਹੈ ਪ੍ਰੇਰਣਾ ਭੱਲੇ ਆ ਸੋਢੀ ਹੈ, ਇਹ ਸਤਿਗੁਰੂ ਗਰੀਬ ਨਿਵਾਜ ਨੇ ਸਾਰਾ ਮਤ ਭੇਦ ਮੇਟ ਦਿੱਤਾ, ਸਿਆਣੇ ਜਿਹੜੇ ਸੀ ਉਹ ਸਮਝ ਗਏ, ਅਗਿਆਨੀ ਜਿਹੜੇ ਸਨ ਉਹ ਇਹਨਾਂ ਮਤ ਭੇਦਾਂ 'ਚ ਪੈ ਰਹੇ ਹਨ, ਸੋ ਸਤਿਗੁਰੂ ਨੇ ਜਿਹਨਾਂ 'ਤੇ ਕਿਰਪਾ ਕੀਤੀ, ਸਮ ਦ੍ਰਿਸ਼ਟੀ ਵਾਲੇ ਹੋਏ, ਏਕ ਦ੍ਰਿਸ਼ਟੀ ਦੁਆਰਾ ਸਾਰਿਆਂ ਨੇ ਚੱਕਿਆ, ਉਹਨਾਂ 'ਤੇ ਗੁਰੂ ਦੀ ਕਿਰਪਾ ਹੋਈ, ਕਲਿਆਣ ਉਹਨਾਂ ਨੇ ਪ੍ਰਾਪਤ ਕੀਤੀ। ਇਸ ਤਰ੍ਹਾਂ ਸਮੇਂ ਸਮੇਂ ਮੁਤਾਬਕ ਸਤਿਗੁਰੂ ਜੀ ਨੇ ਅਵਤਾਰ ਧਾਰ ਕੇ ਜੀਵਾਂ ਦੀ ਕਲਿਆਣ ਕੀਤੀ। ਸੋ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤ ਨੂੰ ਸੱਚੇ ਪਾਤਸ਼ਾਹ ਨੇ 1732 ਵਿਕਰਮੀ ਨੂੰ ਸੋ ਦਿੱਲੀ ਵਿਖੇ ਆਪਣਾ ਸੀਸ ਵਾਰਿਆ ਹੈ, ਇਹ ਜਾਲਮ ਪਾਤੀ ਹਥਿਆਰਾ ਨਰੰਗਾ ਜਿਸਨੇ ਪਾਪ ਕੀਤਾ ਗੁਰੂ ਤੱਕ ਵਾਰ ਕਰਨ ਦਾ, ਬੜਾ ਭਾਰੀ ਦੁਸ਼ਟ ਆਤਮਾ ਵਾਲਾ ਪਾਪੀ ਹੋਇਆ ਹੈ, ਜਿਸ ਨੇ ਆਪਣੇ ਭਰਾ ਦਾਰਸ਼ਕੋ ਨੂੰ ਸੋ ਸੂਜਾ ਮੁਹੰਮਦ ਨੂੰ ਮੁਰਾਦ ਬਖਸ਼ ਨੂੰ ਸੋ ਇਹੋ ਜਿਹੇ ਜਿਹੜੇ ਇਹਦੇ ਭਾਈ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਇਸਨੇ ਮਾਰਨਾ ਕੀਤਾ, ਸਰਮਦ ਫਕੀਰ ਵਰਗਿਆਂ ਨੂੰ, ਇਸ ਪਾਪੀ ਨੇ ਹਿੰਦੂਆਂ ਦੇ ਤਿਲਕ ਤੇ ਜੰਗੂ ਲਾਉਣੇ ਸ਼ੁਰੂ ਕੀਤੇ। ਸਤਿਗੁਰੂ ਸਾਹਿਬ ਵਿੱਚ ਸਾਰੇ ਕਾਂਸੀ ਦੇ ਜਿਤਨੇ ਵਿਦਵਾਨ ਮੁਖੀ ਸਨ ਉਹ ਇਕੱਠੇ ਹੋ ਕੇ ਇਹਨਾਂ ਨੂੰ ਗੁਰੂ ਸਾਹਿਬ ਪਹੁੰਚੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਰਨ ਆਇਆਂ ਦੀ ਲਾਜ ਰੱਖਣ ਵਾਸਤੇ ਆਪਣਾ ਸੀਸ ਦੇਣ ਦਾ ਵਚਨ ਕੀਤਾ। ਸੋ ਦਿੱਲੀ ਵਿੱਚ ਜਾ ਕਰਕੇ 1732 ਵਿਕਰਮੀ ਵਾਲੇ ਵਿਖੇ ਸਾਕਾ ਵਰਤਾਇਆ ਹੈ, ਐਸੇ ਸਤਿਗੁਰੂ ਚੋਜੀ ਪ੍ਰੀਤ ਸਿੰਘ ਦੇ ਸੱਚਖੰਡ ਗਮਨ ਤੋਂ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚ ਗਏ, ਸਿੱਖਾਂ ਵਿੱਚ ਵੀ, ਹਿੰਦੂਆਂ ਵਿੱਚ ਵੀ, ਮੁਸਲਮਾਨਾਂ ਵਿੱਚ ਵੀ, ਅਤੇ ਪ੍ਰਲੋਕ ਵਿੱਚ ਇੰਦਰਪੁਰੀ ਬ੍ਰਹਮਪੁਰੀ ਵਿੱਚ ਅਤੇ ਵਿਸ਼ਨਪੁਰੀ ਵਿੱਚ ਜੈ ਜੈਕਾਰ ਹੋ ਰਹੀ ਹੈ। ਇੱਥੋਂ ਤੱਕ ਇਹ ਪ੍ਰਸੰਗ ਕੱਲ੍ਹ ਦਾ ਆਇਆ ਸੀ, ਜਿਸ ਤਰ੍ਹਾਂ ਸੋਢ ਬੰਸ ਚੱਲੇ ਉਹਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ, ਆਪਣੀ ਰਸਨਾ ਦੁਆਰਾ ਪੰਜਵਾਂ ਤਿਉਹਾਰ ਕੱਲ੍ਹ ਪੂਰਾ ਹੋਇਆ ਸੀ, ਅੱਜ ਛੇਵੇਂ ਤਿਉਹਾਰ ਵਿੱਚ ਜਿਸ ਤਰ੍ਹਾਂ ਆਪ ਅਵਤਾਰ ਧਾਰਿਆ ਹੈ ਅਤੇ ਅਕਾਲ ਪੁਰਖ ਨੇ ਆਪਣੇ ਪਾਸ ਬੁਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਧਰਮ ਦੀ ਪਾਲਣਾ ਕਰਨ ਵਾਸਤੇ, ਮਜ਼ਲੂਮਾਂ ਦੀ ਸਹਾਇਤਾ ਵਾਸਤੇ, ਸੰਤਾਂ ਨੂੰ ਉਭਾਰਨ ਵਾਸਤੇ, ਦੁਸ਼ਟਾਂ ਨੂੰ ਸੰਘਾਰਨ ਵਾਸਤੇ ਜਿਸ ਤਰੀਕੇ ਨਾਲ ਹੁਕਮ ਕਰਕੇ ਭੇਜਿਆ ਹੈ, ਉਹ ਆਪਣੀ ਰਚਨਾ ਦੁਆਰਾ ਰਚਨਾ ਕਰਕੇ ਸਤਿਗੁਰੂ ਜੀ ਆਪ ਦੱਸ ਰਹੇ ਹਨ।
ਵਾਹਿਗੁਰੂ ਸਾਹਿਬ ਜੀਓ।
ਸੋ ਅੱਜ ਖਾਲਸਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ, ਸਾਰੇ ਸੰਤ ਨੂੰ ਇਸ ਚੀਜ਼ ਦੀ ਵਧਾਈ ਹੋਵੇ ਜੋ 1526 ਵਿਕਰਮੀ ਨੂੰ ਸੋ ਪੂਰਨਮਾਸੀ ਵਾਲੇ ਦਿਨ ਸ੍ਰੀ ਨਨਕਾਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਬਾਬਾ ਕਲਿਆਣ ਚੰਦ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਇਹ ਮਿਹਰਬਾਨੀ ਕੀਤੀ ਹੈ, ਆਪਣਾ ਅਵਤਾਰ ਸਰਗੁਣ ਰੂਪ ਵਿੱਚ ਅਕਾਲ ਪੁਰਖ ਨੇ ਪ੍ਰਗਟ ਕੀਤਾ ਹੈ। ਸਾਧਤ ਕਰਦਿਆਂ ਹੋਇਆ ਜਿਸ ਤਰੀਕੇ ਦੇ ਨਾਲ ਮੋਹੇ ਮੇਰੇ ਭਜਾਨੋ ਲਿਆਉਣਾ ਕੀਤਾ ਮੰਗਵਾਇਆ, ਹੇਮ ਕੁੰਟ ਹੇਮ ਬਰਤ ਦਾ ਕੁੰਟ ਪਹਾੜ ਹੈ ਜਿੱਥੇ ਸਤ ਸਤ ਸਰਿੰਗ ਟਿੱਲੇ ਤੇ ਉੱਚੇ ਟਿੱਲੇ ਸੋਭ ਰਹੇ ਹਨ,
ਸਤ
ਉੱਚੀਆਂ ਚੋਟੀਆਂ ਹੋਣ ਕਰਕੇ ਸਤ ਸਰਿੰਗ ਉਹਦਾ ਨਾਮ ਪਿਆ ਹੈ। ਭਾਈ ਜੈਮਲ ਸਿੰਘ ਜੀ ਹਨ ਉੱਥੇ ਗੁਰੂ ਦੇ ਪਿਆਰੇ, ਇੱਕ ਹਰ ਸਾਲ ਉੱਚੀਆਂ ਚੋਟੀਆਂ ਤੇ ਜਾਂਦੇ ਆ, ਨਿਸ਼ਾਨ ਸਾਹਿਬ ਚਲਾ ਕੇ ਆਉਂਦੇ ਹੈ, ਜਿਸ ਵੇਲੇ ਦਾਸ ਨੂੰ ਦਰਸ਼ਨ ਕੀਤੇ 5 ਨਿਸ਼ਾਨ ਚੁੱਲੇ ਸੀ, 2 ਬਾਕੀ ਰਹਿੰਦੇ ਸਨ, ਹੋ ਸਕਦਾ ਉਹ ਵੀ ਚਲਾ ਦਿੱਤੇ ਹੋਣ, ਉਸਨੇ ਹੋਰ ਨਹੀਂ ਉਹ ਤੋਂ ਬਿਨਾਂ ਉੱਥੇ ਕੋਈ ਪਹੁੰਚਿਆ, ਸਤਿਗੁਰੂ ਦੀ ਕਿਰਪਾ ਹੈ, ਉਹਨੇ ਜਾ ਕੇ ਨਿਸ਼ਾਨ ਚਲਾਏ ਉਹਨਾਂ ਚੁੱਲਿਆਂ 'ਤੇ, ਜੈਨ ਸਿੰਘ ਨਾਮ ਪ੍ਰੇਮੀ ਦਾ
ਤਪਤ
ਸਿੰਘ ਨਾ ਪੈ ਗਿਆ ਉੱਚੇ ਸੱਤ ਤਿੱਲੇ ਹੋਣ ਕਰਕੇ
ਪੰਡ
ਰਾਜ ਪੰਡੂਆਂ ਦਾ ਜਿਹੜਾ ਵੱਡਾ ਹੋਇਆ ਉਹਨੇ ਵੀ ਪੰਡ ਰਾਜ ਨੇ ਜੋ ਕਮਾਉਣਾ ਕੀਤਾ ਜਦੋਂ ਥੱਲੇ ਉੱਤਰੀਏ ਨਾਲ ਹੀ ਉੱਥੇ ਇੱਕ ਛੋਟੀ ਜਿਹੀ ਕੁਟੀਆ ਹੈ ਸੋ ਜਿੱਥੇ ਇੱਕ ਸਿੰਘਾਂ ਦੀ ਰਿਹਾਇਸ਼ ਵਾਲਾ ਕਮਰਾ ਬਣਾਇਆ ਹੈ ਗੁਰਦੁਆਰਾ ਸਾਹਿਬਾਨ ਦੇ ਨਾਲ ਪੌੜੀਆਂ ਚੜ੍ਹਦਿਆਂ ਪਹਿਲਾਂ ਰਹਿਸ਼ੀ ਕਮਰਾ ਹੁੰਦਾ ਉਹਦੇ ਨਾਲ ਅੱਗੇ ਜਾ ਕੇ ਗੁਰਦੁਆਰਾ ਸਾਹਿਬਾਨ ਹੈ ਉਸ ਰਹਿਸ਼ੀ ਕਮਰੇ ਨਾਲ ਥੱਲੜੇ ਵਾਲੇ ਪਾਸੇ ਨੂੰ ਇਹ ਇਹਨਾਂ ਦਾ ਕਿਤੇ ਪੰਡ ਆਪਣਾ ਪਾਂਡਵਾਂ ਦੇ ਵਡੇਰਿਆਂ ਨੇ ਜੋ ਕਮਾਇਆ ਉਹਦੀ ਕਹਿੰਦੇ ਕੁਟੀਆ ਛੋਟੀ ਜੀ ਯਾਦਗਾਰ ਬਣੀ ਹੋਈ ਹੈ ਜਿੱਥੇ ਯੋਗਾ ਅਭਿਆਸ ਕੀਤਾ ਮਹਾਰਾਜ ਕਹਿੰਦੇ ਇਸ ਜਗ੍ਹਾ ਦੇ ਵਿੱਚ ਅਸੀਂ ਭਾਈ ਬਹੁਤ ਤਪੱਸਿਆ ਸਾਧੀ ਕੀਤੀ
ਮਹਾਕਾਲ ਕਾਲ ਕਾ ਅਰਾਧ
ਜੋ ਮਹਾਕਾਲ ਹੈ ਪਰਮੇਸ਼ਰ ਸਾਰਿਆਂ ਦਾ ਕਾਲ ਕਰਨ ਵਾਲਾ ਕਾਲ ਦਾ ਉਹਦੇ ਆਰਾਧੀ ਹੋਇਆ ਅਸੀਂ ਆਰਾਧਨ ਵਾਲੇ ਕਾਲ ਕਾ ਅਰਾਧੀ ਨੇ ਕਹਿਣਾ ਮਹਾਕਾਲ ਪਰਮੇਸ਼ਰ ਤੇ ਕਾਲ ਕਰਨ ਵਾਲਾ ਸਾਰਿਆਂ ਦਾ ਕਾ ਦਾ ਆਰਾਧੀ ਮਹਾਕਾਲ ਪਰਮੇਸ਼ਰ ਦੇ ਆਰਾਧੀ ਹੋਏ ਆਰਾਧਨਾ ਕੀਤੀ ਆਰਾਧੀ ਹੋ
ਕੇ
ਇਸ ਤਰੀਕੇ ਨਾਲ ਤਪੱਸਿਆ ਕਰਦੇ
ਹੋਏ
ਇੱਕ ਰੂਪ ਹੀ ਹੋ ਗਏ ਇੱਕ ਹੋ ਗਏ ਮਿਲ ਗਏ ਕਾਲ ਕਾ ਪਾਠ ਨਹੀਂ ਕਰਨਾ ਕਾਲ ਕਾ ਆਰਾਧੀ ਸੋ ਸਾਰਿਆਂ ਦੇ ਕਾਲ ਕਰਨ ਵਾਲੇ ਦੇ ਆਰਾਧੀ ਹੋਏ ਆਰਾਧਨ ਵਾਲੇ ਇਹ ਦੱਸ ਰਹੇ ਹਨ ਕਿ ਸਾਡੇ ਤਾਤ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਜੀ ਨੇ ਅਲੱਖ ਜੋ ਲਖਨ ਤੋਂ ਰਹਿਤ ਪਰਮੇਸ਼ਰ ਉਹਦੀ ਆਰਾਧਨਾ ਕੀਤੀ ਯਾਦ ਕੀਤਾ ਪਰਮੇਸ਼ਰ ਨੂੰ ਬਹੁਤ ਤਰੀਕਿਆਂ ਦੇ ਨਾਲ ਯੋਗਾ ਅਭਿਆਸ ਕੀਤਾ ਹੈ ਇਸ ਵਾਸਤੇ ਜਿਹੜੇ ਕਹਿੰਦੇ ਕਿ ਮਾਤਾ ਜੀ ਹੀਰਾ ਚੱਟ ਕੇ ਚੜ੍ਹਾਈ ਕਰ ਗਏ ਨੇ ਮੱਥਾ ਮਾਰ ਕੇ ਕੰਧੇ 'ਚ ਚੜ੍ਹਾਈ ਕਰ ਗਏ ਤੇ ਮਨ ਘੱਟ ਬਨੌਟੀ ਗੱਲਾਂ ਹਨ ਗੁਰੂ ਸਾਹਿਬ ਨੇ ਆਹ ਫੈਸਲਾ ਕੀਤਾ ਕਿ ਮਾਤਾ ਜੀ ਯੋਗਾ ਅਭਿਆਸੀ ਸਨ ਬ੍ਰਹਮਰੰਧਨ ਨਾੜੀ ਨੂੰ ਫੋੜ ਕੇ ਦਸਵੇਂ ਦੁਆਰ ਦੁਆਰਾ ਸਵਾਸ ਕੱਢ ਕੇ ਪ੍ਰਲੋਕ ਨੂੰ ਸੱਚਖੰਡ ਨੂੰ ਮਾਤਾ ਜੀ ਨੇ ਗਮਨ ਕੀਤਾ
ਤਿੰਨ
ਤਿੰਨ ਜੋ ਮਾਤਾ ਪਿਤਾ ਜੀ ਸਾਡੇ ਸਨ ਜੋ ਤਿੰਨਾਂ ਨੇ ਅਲੱਖ ਪਰਮੇਸ਼ਰ ਦੀ ਸੇਵਾ ਕੀਤੀ ਲਖਨ ਤੋਂ ਰਹਿਤ ਹੈ ਜੋ ਤਾਤੇ ਤਿਸ ਕਰਕੇ ਪ੍ਰਸੰਨ ਖੁਸ਼ ਹੋਏ ਗੁਰੂ ਪੂਜਨੀਕ ਦੇਵਾ ਪ੍ਰਕਾਸ਼ ਸਰੂਪ ਜਦੋਂ ਪਰਮੇਸ਼ਰ ਨੇ ਸਾਨੂੰ ਆਗਿਆ ਕੀਤਾ ਇਹ ਬਿਹਾਰ ਦੀ ਬੋਲੀ ਹੈ ਦੀਆ ਨਾਮ ਕੀਤਾ ਜਿਵੇਂ ਗੁਰਮੁਖ ਸਿੰਘ ਉੜੀਸਾ ਉਹ ਕਹਿੰਦਾ ਹੁੰਦਾ ਹੈਗਾ ਪਾਣੀ ਪੀਤੀ ਤੇ ਲੱਸੀ ਪੀਤਾ ਇਹ ਬੋਲੀ ਹੈ ਬਿਹਾਰ ਦੇ ਇਲਾਕੇ ਮਹਾਰਾਜ ਕਹਿ ਰਹੇ ਜਦੋਂ ਸਾਨੂੰ ਕਿਸ ਪਰਮੇਸ਼ਰ ਵਾਹਿਗੁਰੂ ਨੇ ਆਗਿਆ ਦਿੱਤਾ ਹੁਕਮ ਕੀਤਾ ਤਦ ਅਸੀਂ ਕਲਯੁਗ ਦੇ ਜਨਮ ਲੈਣਾ ਕੀਤਾ ਅਵਤਾਰ ਧਾਰਿਆ ਪਰ ਉਸ ਵੇਲੇ ਅਵਸਥਾ ਇਹ ਸੀ ਸਾਡਾ ਚਿੱਤ ਨੀ ਸੀ ਆਉਣ ਨੂੰ ਚਾਹੁੰਦਾ ਕਰਦਾ ਨਹੀਂ ਸੀ ਚਿੱਤ ਕਿ ਅਸੀਂ ਮਾਤ ਲੋਕ ਵਿੱਚ ਜਾਈਏ ਸਾਡੀ ਜਿਹੜੀ ਬਿਰਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਚੁੱਭ ਰਹੀ ਧਸ ਰਹੀ ਸੀ ਲੱਗੀ ਹੋਈ ਸੀ ਜੁੜੀ ਹੋਈ ਸੀ ਜਿਵੇਂ ਕਿਵੇਂ ਕਰਕੇ ਪਰਮੇਸ਼ਰ ਨੇ ਸਾਨੂੰ ਸਮਝਾਇਆ ਸਿਖਾਇਆ ਕਿਉਂ ਕਹਿ ਕੇ ਇਸ ਲੋਕ ਵਿੱਚ ਮਾਤ ਲੋਕ ਵਿੱਚ ਭੇਜਿਆ ਹੈ ਕੀ ਕਹਿ ਕੇ ਭੇਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਾਲ ਪੁਰਖ ਨੂੰ ਆਪ ਦੱਸ ਰਹੇ ਹਨ ਆਪਣੀ ਰਸਨਾ ਦੁਆਰਾ
ਅਕਾਲ ਪੁਰਖ ਬਾਜ ਇਸ ਕੀਟ ਪ੍ਰਤ
ਧੰਨ ਸੱਚੇ ਪਾਤਸ਼ਾਹ ਦੀ ਨਿਮਰਤਾ ਅਕਾਲ ਪੁਰਖ ਬਾਚ ਜੋ ਅਕਾਲ ਪੁਰਖ ਦੇ ਬਾਚ ਬਚਨ ਹਨ ਇਸ ਕੀਟ ਪ੍ਰਤ ਆਪਣੇ ਆਪ ਨੂੰ ਮਾਰੇ ਨਿਮਰਤਾ ਚ ਪੀੜਾ ਕਰ ਰਹੇ ਹਨ ਕੈਸੀ ਨਿਮਰਤਾ ਹੈ ਸਤਿਗੁਰੂ ਵਿੱਚ
ਪ੍ਰਤ ਤਾਈ ਇਹ
ਕਿਹਾ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ ਜਦੋਂ ਭੇਜਿਆ ਮਾਤ ਲੋਕ ਵਿੱਚ ਕਿ ਜਦੋਂ ਅਸੀਂ ਪਹਿਲਾਂ ਸ੍ਰਿਸ਼ਟੀ ਬਣਾਈ ਹੈ ਸ੍ਰਿਸ਼ਟੀ ਲੁਕਾਈ ਸਭ ਤੋਂ ਪਹਿਲਾਂ ਦੈਂਤ ਪੈਦਾ ਕੀਤੇ ਜਿਹੜੇ 45 ਪਰਮ ਹੋ ਚੁੱਕੇ ਹਨ ਇਹ ਸਾਰਿਆਂ ਨੂੰ ਦੁਖਦਾਇਕ ਹੋਏ ਦੁਸ਼ਟ ਸੁਭਾਅ ਵਾਲੇ ਉਹ ਵੀ ਕੁਝ ਬਾਹਾਂ ਦੇ ਬਲ ਕਰਕੇ ਬਵਰੇ ਕਮਲੀ ਹੋ ਗਏ ਜੰਗਾਂ ਵਿੱਚ ਲੱਗੇ ਰਹੇ ਸਾਡੇ ਵਰਗਾ ਕੋਈ ਬਲੀ ਨਹੀਂ ਜੋ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪੂਜਣ ਵੱਲੋਂ ਉਹਦੇ ਧਿਆਨ ਵੱਲੋਂ ਉਹਦੀ ਪੂਜਾ ਕਰਨ ਵੱਲ ਰਹਿ ਹੀ ਗਏ ਕਹਿੰਦੇ ਫਲਾਨਾ ਤੂੰ ਵੀ ਰਹਿ ਗਿਆ ਥੱਕ ਗਿਆ ਮੁੱਕ ਹੀ ਗਿਆ ਇਸ ਤਰ੍ਹਾਂ ਰਹਿ ਹੀ ਗਏ ਜਾਪ ਹੀ ਨੀ ਕੀਤਾ ਪਰਮ ਪੁਰਖ ਪਰਮੇਸ਼ਰ ਦਾ ਅਕਾਲ ਪੁਰਖ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਹਨ ਤੇ ਉਹ ਹਮ ਮੈਂ ਤਮਕ ਥੋੜੇ ਜਿਹੇ ਗੁੱਸੇ ਵਿੱਚ ਹੀ ਸੋ ਤਮਕ ਤਨਕ ਮੂੰਹ ਖਾਤੇ ਥੋੜੇ ਜਿਹੇ ਗੁੱਸੇ ਵਿੱਚ ਆ ਕਰਕੇ ਤਨਕ ਥੋੜੇ ਤਮਕ ਨਾਲ ਗੁੱਸੇ ਗਏ ਤਨਕ ਥੋੜੇ ਜਿਹੇ ਤਨਕ ਗੁੱਸੇ ਵਿੱਚ ਆ ਕਰਕੇ ਸਾਰੇ ਖਾਤੇ ਨਾਸ ਕਰ ਦਿੱਤੇ ਫਿਰ ਉਹਨਾਂ ਦੀ ਥਾਂ ਦੇਵਤੇ ਪੈਦਾ ਕਰ ਦਿੱਤੇ ਥਾਪ ਦਿੱਤੇ ਇਸ ਕਰ ਦਿੱਤੇ ਉਹ ਖੜਾ ਰਿਹਾ ਭਾਈ ਸਿੰਘ ਉੱਥੇ ਬਹਿ ਗਿਆ
ਤੇ ਵੀ ਬਲ ਪੂਜਾ ਉਰ ਜਾਏ
ਉਹ ਵੀ ਬਲੀਆਂ ਲੈਣ ਦੀ ਪੂਜਾ ਵਿੱਚ ਹੀ ਉਹਦੇ ਗਏ ਬੱਕਰੇ ਛੱਪਰੇ ਝੋਟੇ ਆਲਕ ਦੀ ਬਲੀ ਲੈਣ ਵਿੱਚ ਹੀ ਰੁੱਝ ਗਏ ਦੇਵਤੇ ਵੀ ਸਾਰੇ ਜਿਵੇਂ ਜਗ ਸੁਧਾਰ ਗੁਰਦੁਆਰੇ ਦੇ ਲਾਗੇ ਜਿਹੜੀ ਜਗ੍ਹਾ ਬਣੀ ਹੈ ਕਾਲੀ ਦੀ ਕਾਲੀ ਘਾਟ ਉੱਥੇ ਬੱਕਰੇ ਛੱਪੇ ਵੜਦੇ ਰਹਿੰਦੇ ਹਨ
ਬਲ ਪੂਜਾ ਉਰ ਜਾਏ
ਉਹ ਵੀ ਬਲੀਆਂ ਲੈਣ ਦੀ ਪੂਜਾ ਵਿੱਚ ਹੀ ਉਹਦੇ ਗਏ ਪੂਜਾ ਕਰਾਉਣ ਦੇ ਹੋ ਗਏ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਗਏ ਮੈਂ ਕਿਹੜਾ ਘੱਟ ਹਾਂ ਕਿਸੇ ਨਾਲੋਂ
ਮਹਾਦੇਵ
ਇੱਥੋਂ ਤੱਕ ਹੋਰ ਕਿਸੇ ਦੀ ਗੱਲ ਤਾਂ ਛੱਡੋ ਕਹਿੰਦੇ ਮਹਾਦੇਵ ਸ਼ਿਵ ਜੀ ਜਿਹੜਾ ਸੀ ਕਹਿੰਦਾ ਮੈਂ ਹੀ ਉਹ ਚੋਟਾ ਜਿਹੜਾ ਸੋ ਮੈਂ ਹੀ ਟਿਕਣ ਵਾਲਾ ਹਾਂ ਜਿਹੜੀਆਂ ਭੁਆਟੀਆਂ ਖਵਾ ਦਿੱਤੀਆਂ ਕਾਮ ਨੇ ਤੁਰਿਆ ਫਿਰਦਾ ਰਿਹਾ ਸਾਰਿਆਂ ਆਸਰਮਾਂ
ਤੇ
ਵਿਸ਼ਨੂੰ ਕਹਿੰਦਾ ਮੈਂ ਹੀ ਦੇਵਤਾ ਚੰਗਾ ਤੇ ਭਗਵਾਨ ਸਰੂਪ ਮੇਰਾ ਮੈਨੂੰ ਮੇਰਾ ਹੀ ਧਿਆਨ ਕਰੋ
ਬ੍ਰਹਮਾ ਆਪ ਪਾਰ ਬ੍ਰਹਮ
ਬ੍ਰਹਮਾ ਕਹਿੰਦਾ ਮੈਂ ਹੀ ਪਾਰ ਬ੍ਰਹਮ ਪਾਪਾ ਪੂਨਾ ਤੋਂ ਪਰੇ ਜਿਹੜਾ ਕੁੜੀ ਤੋਂ ਪੁੱਤਰ ਪੈਦਾ ਕਰ ਬੈਠਾ ਆਪਣੀ ਲੜਕੀ ਤੋਂ ਰੋਹਣੀ ਨਾ ਨੇ ਸਭ ਕੋ ਹਾਂ ਪ੍ਰਭ ਜੋ ਰੱਖ ਕੇ ਪਰਮੇਸ਼ਰ ਹੈ ਉਸ ਨੂੰ ਸੁੱਧ ਭੂਮਾ ਰੂਪ ਬ੍ਰਹਮ ਕਿਸੇ ਨੇ ਵੀ ਨੀ ਜਾਣਿਆ ਜਦੋਂ ਮਹਾਰਾਜਾ ਕਾਲਪੁਰਖ ਕਹਿ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਅਸੀਂ ਸਾਖੀ ਗਵਾਹ ਹੀ ਦੇਣ ਵਾਲੇ ਗਵਾਹ ਪੈਦਾ ਕੀਤੇ ਅਸ਼ਟ ਅੱਠ ਬਣਾਉਣਾ ਕੀਤੇ ਪੰਜੇ ਤੱਤ ਚੰਦਰਮਾ ਤੇ ਸੂਰਜ ਤੇ ਧਰਮ ਰਾਜ ਆਲਕਰਨ ਨਾਂ ਵੀ ਆਉਣਗੇ ਅੱਗੇ ਨੰਬਰ ਵਾਰ ਗਵਾਹੀ ਦੇਣ ਵਾਸਤੇ ਬਣਾਏ ਕਿ ਅਸੀਂ ਸਾਨੂੰ ਪਰਮੇਸ਼ਰ ਨੇ ਭੇਜਿਆ
ਹੈ
ਇਹ ਸਾਰੇ ਕਹਿਣ ਲੱਗ ਪਏ ਸਾਡੀ ਪੂਜਾ ਕਰੋ ਕੋਈ ਚੰਦਰਮਾ ਕਹਿੰਦਾ ਮੈਨੂੰ ਸਾਨੂੰ ਚੜਾਓ ਸੂਰਜ ਕਹਿੰਦਾ ਮੈਨੂੰ ਪਾਣੀ ਦਿਓ ਤੇ ਆਪਣੀ ਪੂਜਾ ਵਿੱਚ ਹੀ ਫਸ ਗਏ ਸਾਰੇ ਹਮ ਸਾਥੋਂ ਹਮ ਮੈਥੋਂ ਸਾਥੋਂ ਬਗੈਰ ਹੋਰ ਕੋਈ ਠਾਕ ਹੈ ਹੀ ਨੀ ਦੂਜੇ ਥਾਂ ਤੇ ਕੋਈ ਪਰਮ ਤੱਤ ਪਰਮੇਸ਼ਰ ਨੂੰ ਜਿਨ੍ਹਾਂ ਨੇ ਪਛਾਣਿਆ ਹੀ ਨਹੀਂ ਭਾਈ ਜਾਣਿਆ ਨਹੀਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਨਾ ਜਾਣਿਆ ਤਿੰਨਾਂ ਲੋਕਾਂ ਨੇ ਭੁੱਲ ਕਰਕੇ ਇਹਨਾਂ ਨੂੰ ਅੱਖਾਂ ਨੂੰ ਈਸ਼ਰ ਰੂਪ ਮੰਨ ਲਿਆ ਕਿ ਇਹੀ ਪਾਲਣਾ ਕਰਨ ਵਾਲੇ ਸਾਰਿਆਂ ਦੀ ਨਾ ਲੈ ਕੇ ਦੱਸਦੇ ਕਿਤਨੇ ਤਾਂ ਸੂਰਜ ਨੂੰ ਪਾਣੀ ਦੇ ਜਾਂਦੇ ਆ ਕਿਤਨੇ ਚੰਦਰਮਾ ਨੂੰ ਮੱਥਾ ਟੇਕੀ ਜਾਂਦੇ ਆ ਕਹਿੰਦੇ ਜੇ ਦੂਜ ਦਾ ਚੰਦਰਮਾ ਮੱਥੇ ਲੱਗੇ ਚੰਗਾ ਜੇ ਚੌਥ ਤੇ ਲੱਗ ਗਿਆ ਤੇ ਪਤਾ ਨੀ ਕੁੜੇ ਪੱਲੇ ਰਹੇਗਾ ਕਿ ਨਹੀਂ ਰਹੇਗਾ ਐਸੀ ਹਾਲਤ ਇਹਨਾਂ ਲੋਕਾਂ ਦੀ ਹੈ ਕਈ ਅਗਨ ਹਵਨ ਹੀ ਕਰੀ ਜਾਂਦੇ ਘਿਓ ਸਾੜੀ ਜਾਂਦੇ ਆ ਗਏ ਚਪਾ ਕੇ ਜਗਿੰਦਰ ਸਿੰਘ ਜੀ ਮੋਨੀ ਨੇ ਸਾੜਿਆ ਅਗਨਹੋਤਰ ਤੇ ਕਈ ਪਵਨ ਵੱਲ ਮੂੰਹ ਕਰਕੇ ਫੁੱਲੀਏ ਸੁੱਤੀ ਜਾਂਦੇ ਉਹਨੂੰ ਪ੍ਰਮਾਣ ਲੀਕ ਮੰਨਦੇ ਪੂਜਦੇ ਆ ਇਹਨੂੰ ਪਵਨ ਜਗ ਹਵਨ ਕਹਿੰਦੇ ਹਨ ਜਿੱਧਰੋਂ ਹਵਾ ਆਵੇ ਉਧਰ ਨੂੰ ਮੂੰਹ ਕਰਕੇ ਤੇ ਫੁੱਲ ਸੁਗੰਧੀ ਵਾਲੇ ਸੁੱਤਣੇ ਇਹਨੂੰ ਪਵਨ ਹਵਨ ਕਹਿੰਦੇ ਆ ਤੇ ਪਾਣੀ ਹਵਨ ਉਹ ਹੁੰਦਾ ਹੈ ਪਾਣੀ ਦੇ ਕਿਨਾਰੇ ਤੇ ਬਹਿ ਕੇ ਧੂਫ ਸਿਖਾਈ ਜਾਣੀ ਤੇ ਧੂਆਂ ਪਾਣੀ ਨੂੰ ਦੇਣਾ ਧੂਫ ਦਾ ਉਹਨੂੰ ਸੋ ਪਾਣੀ ਹਵਨ ਕਹਿੰਦੇ ਹਨ ਜਲ ਹਵਨ ਉਹਦਾ ਨਾਮ ਹੈ ਤੇ ਅੱਗ ਦੇ ਵਿੱਚ ਆਪਣੇ ਨੂੰ ਅਗਨ ਹਵਨ ਕਹਿੰਦੇ ਹਨ ਨਾ ਹਵਨਾ ਦੇ ਤੇ ਕਿਸੇ ਨੇ ਪੱਥਰ ਨੂੰ ਰੱਬ ਮੰਨ ਲਿਆ ਕਿ ਪੱਥਰ ਹੀ ਸਾਡੀ ਰਾਖੀ ਹਾਂ ਆਪੋ ਆਪਣੀ ਪੈ ਗਈ ਇਹਨਾਂ ਨੂੰ ਸਾਰਿਆਂ
ਨੂੰ ਪਹਿਚਾਨਾ
ਜਦੋਂ ਕਿਸੇ ਨੇ ਪਰਮੇਸ਼ਰ ਨੂੰ ਨਾ ਪਛਾਣਿਆ ਜਾਣਿਆ ਤਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਅਕਾਲ ਪੁਰਖ ਤੇ ਹਰੀ ਨੇ ਪਰਮੇਸ਼ਰ ਨੇ ਮਨੁੱਖ ਨੂੰ ਮਨੁੱਖਾਂ ਦੇ ਪੈ ਪੈਦਾ ਕਰ ਦਿੱਤੇ ਮਨੂ ਤੋਂ ਮੰਨਦੇ ਹਨ ਅੱਗੇ ਬਣੇ ਹੈ ਇਹ ਵੀ ਮਮਤਾ ਵਾਲੇ ਵਾਸੀ ਪੈ ਗਏ ਤੇ ਪੱਥਰਾਂ ਨੂੰ ਪਰਮੇਸ਼ਰ ਮੰਨਣ ਲੱਗ ਪਏ ਮੂਰਤੀਆਂ ਘੜ ਘੜ ਕੇ ਸ਼ਿਵਲਿੰਗ ਬਣ ਗਏ ਪੱਥਰਾਂ ਦੇ ਕਹਾਣੀ ਉਦੋਂ ਹਰੀ ਪਰਮੇਸ਼ਰ ਨੇ ਸਿੱਧ ਸਾਧਨਾ ਕਰਨ ਵਾਲੇ ਜਾਂ ਸਾਧ ਲੋਕ ਪੈਦਾ ਕਰ ਦਿੱਤੇ ਉਹਨੇ ਪਰਮ ਪੁਰਖ ਪਰਮੇਸ਼ਰ ਨੂੰ ਵੀ ਪੈ ਸ਼ਕਤੀਆਂ ਵਿੱਚ ਹੀ ਫਸ ਗਏ ਰਿੱਧੀਆਂ ਸਿੱਧੀਆਂ ਵਿਖਾਉਣ ਵਿੱਚ ਹੀ ਮਹਾਰਾਜ ਜੀ ਕੋਈ ਹੋਇਆ ਵੀ ਭਾਈ ਪਿਆ ਹੋਇਆ ਸਿਆਣਾ ਕੋਈ ਉਹਨਾਂ ਨੇ ਆਪ ਨੂੰ ਆਪਣਾ ਪੰਥੀ ਰਸਤਾ ਚਲਾ ਲਿਆ ਮਜ਼ਬ ਚਲਾ ਲਿਆ ਪਰਮ ਪੁਰਖ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਾਇਆ ਪ੍ਰਾਪਤ
ਕੀਤਾ
ਬਾਹਰ ਝਗੜਾ ਪ੍ਰਥਾ ਅਹੰਕਾਰ ਵਧਾ ਲਿਆ ਜਿਵੇਂ ਪੇੜ ਮੁੱਢ ਜਿਹੜਾ ਉਹ ਪੱਤਝੜ ਦੀ ਜਦੋਂ ਰੁੱਖ ਆਉਂਦੀ ਹੈ ਪੱਤੇ ਝੜ ਜਾਂਦੇ ਹੈ ਪੱਤਿਆਂ ਨੂੰ ਅੱਗ ਲਾ ਕੇ ਜਾਵੇ ਤੇ ਆਪਣੇ ਪੱਤਿਆਂ ਦੀ ਅੱਗ ਨਾਲ ਹੀ ਪੇੜ ਮੁੱਢ ਖੜ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਪਖੰਡੀ ਉਹ ਤਾਂ ਪੇੜ ਮੁੱਢ ਦੀ ਤਰ੍ਹਾਂ ਹੈ ਕੇਲੇ ਪੱਤਿਆਂ ਦੀ ਤਰ੍ਹਾਂ ਹੈ ਚੇਲਿਆਂ ਦੀ ਹੰਗਤਾ ਰੂਪੀ ਅੱਗ ਦੇ ਨਾਲ ਆਪ ਵੀ ਹੰਗਤਾ ਰੂਪੀ ਅੱਗ ਸੜ ਗਏ ਕਿ ਸਾਡੇ ਇਤਨੇ ਚੇਲੇ ਬਣ ਗਏ ਹਨ ਪਰਮੇਸ਼ਰ ਦੇ ਭਗਤੀ ਸਾਹਿਬ ਗਿਆਨ ਦੇ ਪੰਥ ਰਸਤੇ ਤੇ ਕੋਈ ਵੀ ਨੀ ਚੱਲਦਾ।
ਜਿਨ ਜਿਨ ਤਨਕ ਸਿੱਧ ਕੋ ਪਾਇਓ,
ਜਿਸ ਜਿਸ ਨੇ ਵੀ ਤਨਕ ਥੋੜੇ ਮਾਤਰ ਸਿੱਧੀ ਮੁਕਤੀ ਨੂੰ ਤਾਕਤ ਨੂੰ ਪਾਇਆ, ਮੁਕਤੀ ਸਿੱਧ ਸਿੱਧੀ ਨੂੰ ਪਾਇਆ, ਉਹਨਾਂ ਨੇ ਆਪੋ ਆਪਣੀ ਡੁਗਡੁਗੀ ਗਜਾ ਲਈ, ਰਾਹ ਚਲਾ ਲਿਆ। ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ। ਮਮ ਉਚਾਰ ਤੇ ਭਇਓ ਦੀਵਾਨਾ, ਮਮ ਉਚਾਰ ਤੇ ਭਇਓ ਦੀਵਾਨਾ, ਕਹਿੰਦੇ ਮੈਂ ਗੁਰੂ ਹਾਂ, ਇਹ ਉਚਾਰ ਤੇ ਉਹ ਭਇਓ ਹੋ ਗਏ ਦੀਵਾਨੇ ਮਸਤਾਨੇ।